22 अगस्त 1932। प्यारे सरदार जियो, सदा प्यार करन वाले वाहिगुरु दे हुकम विच जो पाणा वरत्या है सो पढ़ सुन के ही लू कंडे हुंदे हन। देखन वाले ते निज दे खूनी संबंध नाल सहन वाले सजना लई ओ कितना को दुखदाई होया हो ख्याल नहीं कीता जांदा। फिर इको हादसे विच इतनियां चंगियां ते लोड़ींदियां हस्तियां दा परलोक गमन हो जाना ना केवल शख्सी बल्कि कौमी असह खेद है। कई वार आप जोग प्यार ते दर्द दी वंड लई पत्र लिखन दा उद्दम आया पर इस ख्याल ते कि लिखना मुड़ होई होनी नू दोहरा के अल्ले जखमा नू हरा करना है। इस सोच विच रुक रुक जांदा रहा हां पर आज फेर दर्द ने मजबूर कीता कि आप जो एक दो ख्याल लिखा जो हन ते ख्याल मात्र दर्द विछोड़िया दियां चस्का पर की असर पा सकते हैं। पर इंसान पास इंसान नाल प्यार ते हमदर्दी लई सब तो वड्डी बरकत वाहिगुरु जी ने ख्यालां दा वटांदरा ही बख्शी है। श्री बुद्ध जी पास जो इस वेले 45 करोड़ जीवां दे पूज मन्ने जांदे हन। एक माई ने आके कहा कि मेरा पुत्र जीवा देओ। आप सोच विच पै गए कि इस दे इस मरमी दुख नू कीवें दूर करां। जो पाणे विच टुरिया सो टुर गया। उस दा जीवाउणा कुदरत ते कादर दा कम है। कुछ सोच दे बाद आपने आख्या माई थोड़े चावल लिया पर उस करो कि जिस कर मौत दा फरिश्ता कदे ना वड़िया होवे। माई गिरां विच टोलन गई ता कोई कर ऐसा ना मिलिया। हर कर विच किसे ना किसे प्यारे दे विछोड़े दी दर्द परी विथिया मौजूद सी। सब दियां सिर बीतियां सुन सुन के माई नू आप ही कुछ तरवास आन लग पई। जद मुड़ के आई ता दसिया कि ऐसा कर कोई नहीं मिलदा। तद बुद्ध जी ने बाकी कसर उस दी दिली कसक दी इस उपदेश नाल दूर कीती कि माई ए परंपरा तो इसे तरह ही है। विछोड़े दे दुख देखने पैंदे हन ते एहो पीड़ा इंसान नू संसार दी अनस्थिरताई जाग दे के हिलोरदी है कि भाई समा बिरथा जा रहा है अपने अग्गे नू सवार लै। जीवन सदा नहीं है सो जियो। इंसानी जिंदगी दे ते ग्रस्त मार्ग विच अकह असह विछोड़े देखने पैंदे हन ते इंसान दे सिर ते जो आउंदी है सो लंघदी है। परंतु श्री सतगुरु जी ने फरमाया है कि जो एक गल दा ख्याल सत्संग करके दृढ़ हो जावे ता ए पीड़ा घटदी घटदी किसे उच्ची मरमी दर्द दी शकल पकड़ जांदी है कि जिस नाल जीवन पलटा खा के अपने मनोरथ नू अपड़ जांदा है। ओ ए अमर वाकया है जिस नू असी सतगुरां दा विश्वास समझ लईए ता सुखैंता हो जांदी है कि मौत समाप्ति दा नाम नहीं है। ए ता एक नदी वग रही है काल दी। उस दे इस किनारे असी वसदे हां परले किनारे भी वस्ती है ਸਾਡੇ ਵਿੱਚੋਂ ਜੋ ਇਸ ਨਦੀ ਨੂੰ ਤਰ ਕੇ ਪਾਰ ਜਾ ਲੱਗਦੇ ਹਨ ਉਹ ਉੱਥੇ ਵਸਦੇ ਹਨ। ਪਿਆਰਿਆਂ ਤੋਂ ਸਰੀਰ ਛੋੜ ਕੇ ਵਿਛੜਨਾ ਇਵੇਂ ਹੈ ਜਿਵੇਂ ਪਰਦੇਸ਼ ਜਾ ਕੇ ਵਿਛੜਨਾ। ਫਰਕ ਇਹ ਹੈ ਕਿ ਪਰਦੇਸ਼ ਜਾ ਕੇ ਮੁੜ ਮਿਲ ਪਈ ਦਾ ਹੈ ਤੇ ਇਸ ਪਰਦੇਸ਼ ਜਾ ਕੇ ਤਦ ਤੱਕ ਮੇਲੇ ਨਹੀਂ ਹੁੰਦੇ ਜਦ ਤੱਕ ਆਪ ਆਪਣੇ ਸਮੇਂ ਉਸ ਦੇਸ਼ ਨਾ ਜਾਵੇ। ਜੇ ਕਦੇ ਇਹ ਵਿਸ਼ਵਾਸ ਦ੍ਰਿੜ ਹੋ ਜਾਵੇ ਕਿ ਮਰਦਾ ਕੁਛ ਨਹੀਂ ਕੇਵਲ ਕਾਇਆ ਪਲਟਦੀ ਹੈ ਤੇ ਫਿਰ ਮੇਲੇ ਹੋਣੇ ਹਨ ਤਦ ਵਿਛੋੜੇ ਦੀ ਪੀੜਾ ਬਹੁ ਹੀ ਘਟ ਜਾਂਦੀ ਹੈ। ਸਤਿਗੁਰੂ ਜੀ ਨੇ ਆਪ ਇਹ ਪ੍ਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤਾ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾਹਾ ਪੁੱਛੋ ਜਾਏ ਸਿਆਣਿਆ ਅੱਗੇ ਮਿਲਨ ਕੇ ਨਾਹ। ਪੁੱਛੋ ਜਾਏ ਸਿਆਣਿਆ ਆਗੇ ਮਿਲਨ ਕੇ ਨਾਹ। ਇਸ ਪ੍ਰਸ਼ਨ ਪਰ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਸਾਹਿਬ ਵਿਸਰ ਰਿਹਾ ਹੈ ਉਹਨਾਂ ਨੂੰ ਵੇਦਨਾ ਹੈ, ਉਦਾਸੀ ਤੇ ਪੀੜਾ ਹੈ। ਜਿਨ੍ਹਾਂ ਨੂੰ ਸਾਹਿਬ ਚਿੱਤ ਹੈ ਉਹਨਾਂ ਨੂੰ ਵੇਦਨਾ ਨਹੀਂ ਹੈ। ਕਿਉਂ? ਇਸ ਲਈ ਕਿ ਉਹਨਾਂ ਨੂੰ ਸਾਹਿਬ ਯਾਦ ਨੇ ਉੱਚ ਸੁਰ ਤੇ ਕਰ ਦਿੱਤਾ ਹੈ। ਉਹਨਾਂ ਦਾ ਮਨ ਅੱਠੇ ਪਹਿਰ ਸਾਈ ਨਾਲ ਲੱਗਾ ਰਹਿਣ ਕਰਕੇ ਇਸ ਟਿਕਾਣੇ ਅਪੜ ਗਿਆ ਹੈ ਕਿ ਉਹਨਾਂ ਨੂੰ ਮੌਤ ਸਮਾਪਤ ਨਹੀਂ ਦਿਸਦੀ, ਪਰ ਕਾਇਆ ਦਾ ਤਿਆਗ ਤੇ ਕਿਸੇ ਹੋਰ ਸੋਹਣੇ ਰੰਗ ਵਿੱਚ ਕਿਸੇ ਵਧੇਰੇ ਸੁਆਦਲੇ ਤੇ ਪੀੜਾ ਰਹਿਤ ਜੀਵਨ ਦੀ ਪ੍ਰਾਪਤੀ। ਇਸ ਕਰਕੇ ਉਹ ਜਾਣਦੇ ਹਨ ਕਿ ਪਿਆਰੇ ਜੋ ਕਾਲ ਦੀ ਨਦੀ ਤਰੇ ਹਨ ਸੋ ਨਦੀ ਨੇ ਲੋਪ ਨਹੀਂ ਕਰ ਲਏ, ਸਗੋਂ ਪਰਲੇ ਕਿਨਾਰੇ ਤੇ ਸਲਾਮਤੀ ਦੇ ਕਿਨਾਰੇ ਪਹੁੰਚਾਏ ਹਨ ਤੇ ਅਸਾਂ ਨੇ ਫਿਰ ਮਿਲਣਾ ਹੈ ਤੇ ਅਗਲੇ ਜੀਵਨ ਜੋ ਕਈ ਦਰਜਿਆਂ ਤੇ ਰੰਗਾਂ ਦੇ ਹਨ ਜੋ ਸੁਖਦਾਈ ਤੋਂ ਲੈ ਕੇ ਵਾਹਿਗੁਰੂ ਜੀ ਦੇ ਅੰਕ ਸਮਾਉਣ ਤੱਕ ਦੇ ਅਕਹਿ ਅਵਸਥਾ ਤੱਕ ਵਾਲੇ ਹਨ। ਵਿਛੋੜਾ ਫਿਰ ਕਿਤੇ ਵੀ ਨਹੀਂ, ਹਰ ਹਾਲ ਤੇ ਰੰਗ ਵਿੱਚ ਸੁਖ ਤੇ ਮੇਲ ਹੈ। ਇਹ ਦ੍ਰਿਸ਼ਟੀ ਉਹਨਾਂ ਨੂੰ ਡੋਲਣ ਨਹੀਂ ਦਿੰਦੀ। ਇਸ ਤੋਂ ਫਿਰ ਦੂਸਰਾ ਸਿੱਟਾ ਇਹ ਨਿਕਲਦਾ ਹੈ ਕਿ ਜੇ ਇਹ ਹਾਲਤ ਹੈ ਕਿ ਸਾਹਿਬ ਜਿਨ੍ਹਾਂ ਨੂੰ ਵਿਸਰਿਆ ਵੇਦਨਾ ਪੀੜਾ ਉਹਨਾਂ ਲਈ ਹੈ, ਤਾਂ ਅਸੀਂ ਸਾਹਿਬ ਦੀ ਯਾਦ ਵਿੱਚ ਵਸੀਏ। ਜੋ ਅਸੀਂ ਵੀ ਵੇਦਨਾ ਵਿੱਚ ਨਾ ਆਈਏ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀਵ ਦੀ ਇਸ ਅਵਸਥਾ ਦੇ ਲਈ ਸ੍ਰੀ ਗੁਰੂ ਜੀ ਨੇ ਮਿਹਰ ਕੀਤੀ ਹੈ। ਤੁਕ ਤੁਕ ਵਿੱਚ ਫੁਰਮਾਇਆ ਹੈ ਕਿ ਜੀਵਨ ਦਾ ਮਨੋਰਥ ਸਾਈਆਂ ਜੀ ਦੀ ਯਾਦ ਜਾਂ ਇਉਂ ਕਹੋ ਕਿ ਸਾਈਆਂ ਜੀ ਦਾ ਪ੍ਰੇਮ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਇਸ ਤਰ੍ਹਾਂ ਨੀਂਦ ਤੋਂ ਹਿਲੋਣੇ ਦੇ ਕੇ ਕਹਿੰਦੇ ਹਨ, ਪਰਦੇਸ਼ ਝਾਗ ਸੌਦੇ ਕੋ ਆਇਆ, ਤੂੰ ਇੱਥੇ ਕੋਈ ਵਪਾਰ ਕਰਨ ਆਇਆ ਹੈ। ਹਰ ਨਾਮ ਦਾ ਵੱਖਰ ਇੱਥੇ ਵਿਹਾਜਨਾ ਹੈ ਤੇ ਇਸ ਨਾਲ ਮਾਲਾ ਮਾਲ ਹੋ ਕੇ ਚੱਲਣਾ ਹੈ। ਯਾ ਜੁਗ ਮੈਂ ਇਹ ਕਹਿ ਕੋ ਆਇਆ, ਇਹ ਵੱਖਰ ਹੈ ਜੋ ਵਿਹਾਜਨਾ ਹੈ ਤੇ ਇਸ ਦਾ ਉਪਰਾਲਾ ਸਿਮਰਨ ਹੈ। ਵਾਹਿਗੁਰੂ ਜੀ ਨੂੰ ਮਨ ਵਿੱਚ ਵਸਾਉਣਾ ਹੈ। ਆਵਤ ਹੁਕਮ ਬਿਨਾਸ਼ ਹੁਕਮ ਆਗਿਆ ਭਿੰਨ ਨਾ ਕੋਏ, ਆਵਨ ਜਾਣਾ ਤਿਹ ਮਿਟੈ ਨਾਨਕ ਜਹ ਮਨ ਸੋਏ। ਤਾਂ ਤੇ ਵਿਛੋੜਿਆ ਵੇਲੇ, ਸੁੱਖਾਂ ਵੇਲੇ, ਸਾਈਂ ਦੀ ਮਿਹਰ ਵੇਲੇ ਸਦਾ ਇਹ ਵਿਚਾਰ ਸੁਖਦਾਈ ਹੁੰਦੀ ਹੈ ਕਿ ਅੰਤ ਸਰੀਰਾਂ ਚੱਲਣਾ ਹੈ। ਸਵਾਸ ਸਵਾਸ ਕਰਕੇ ਆਯੂ ਘਟ ਰਹੀ ਹੈ, ਤਾਂ ਸਵਾਸ ਸਵਾਸ ਅਸੀਂ ਸਾਈਂ ਨੂੰ ਯਾਦ ਰੱਖੀਏ। ਜੇ ਹਰ ਸਵਾਸ ਇਉਂ ਸਫਲ ਹੁੰਦਾ ਜਾਏ ਤਾਂ ਸਾਰੀ ਉਮਰਾਂ ਸਫਲ ਹੋ ਗਈ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਸੋ ਇਹ ਖਿਆਲ ਪਰਪੱਕ ਕਰਨਾ ਚਾਹੀਏ ਕਿ ਵਿਛੜੇ ਪਿਆਰੇ ਜਿਉਂਦੇ ਹਨ, ਇੱਥੇ ਨਾਲੋਂ ਕੁਛ ਵਧੇਰੇ ਚੰਗੇ ਜੀਵਨ ਵਿੱਚ ਹਨ। ਅਰ ਸਾਡਾ ਵੀ ਇੱਥੋਂ ਜਾਣਾ ਇੱਕ ਦਿਨ ਨਿਸ਼ਚੈ ਹੈ, ਤਾਂ ਅਸੀਂ ਗੁਰੂ ਸਾਹਿਬ ਦੇ ਦੱਸੇ ਤਰੀਕੇ ਤੇ ਕਮਰਬੰਦ ਰਹੀਏ, ਜੋ ਅਸੀਂ ਸੁਖ ਵਾਲੀ ਅਵਸਥਾ ਵਿੱਚ ਹੋਈਏ ਤੇ ਸਭ ਪਿਆਰਿਆਂ ਨੂੰ ਜੋ ਮਿਲਣਾ ਚਾਹੀਏ ਤਾਂ ਠਾਕ ਸਾਡੇ ਅੱਗੇ ਕੋਈ ਨਾ ਹੋਵੇ। ਠਾਕ ਨਾ ਹੁਤੀ ਤਿਨਹੋ ਦਰ, ਜੇ ਹੋਵੋ ਸੁਪ੍ਰਸੰਨ, ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ। ਇਸ ਪ੍ਰਕਾਰ ਦੇ ਖੇਦ ਖੇਚਲ ਮੇਰੇ ਸਰੀਰ ਨੇ ਬਹੁਤ ਦੁੱਖ ਦੇਖੇ ਤੇ ਚੱਲੇ ਹਨ। ਮੇਰੇ ਆਪਣੇ ਤੇ ਬੀਤਿਆ ਤਜਰਬਾ ਇਹ ਹੈ ਕਿ ਵਿਛੋੜੇ ਤੇ ਸੱਟ ਦੇ ਪਹਿਲੇ ਦਿਨ ਜਦ ਲੋਕਾਂ ਆਵਾਜਾਈ ਪੁੱਛ ਗਿੱਛ ਮੇਲ ਹਮਦਰਦੀ ਪਿਆਰ ਮਿਲਦੇ ਰਹਿੰਦੇ ਹਨ, ਲੰਘ ਜਾਂਦੇ ਹਨ ਤੇ ਫਿਰ ਇਕੱਲਿਆਂ ਹੋ ਕੇ ਬਹੀਦਾ ਹੈ, ਬਹੁਤੀ ਵਾਰ ਤਦੋਂ ਪੀੜਾ ਜੋ ਸਗੋਂ ਸਜਰੇ ਦਿਨਾਂ ਵਿੱਚ ਕਿਵੇਂ ਨਾ ਕਿਵੇਂ ਚੱਲੀ ਗਈ, ਮੁੜ ਦੁਖੀ ਕਰਦੀ ਹੈ ਤੇ ਚੁਭਦੀ ਹੈ। ਉਸ ਵੇਲੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਨ, ਜੋ ਪੂਰੀ ਸਹਾਇਤਾ ਦਿੰਦੇ ਤੇ ਠੰਡੀ ਠੰਡੀ ਮੱਲਮ ਲਾ ਕੇ ਘਾਵਾਂ ਮੇਲਦੇ ਹਨ, ਮਾਇਆ ਦੀ ਨੀਂਦ ਨੂੰ ਛੱਟੇ ਮਾਰ ਮਾਰ ਕੇ ਖੋਲਦੇ ਹਨ ਤੇ ਪਿਆਰ ਦੀਆਂ ਲੋਰੀਆਂ ਦੇ ਦੇ ਕੇ ਸੁਖ ਦੀ ਨੀਂਦ ਬਖਸ਼ਦੇ ਹਨ। ਜੇ ਆਪਣੇ ਨੇੜੇ ਕੋਈ ਨਾਮੀ ਪੁਰਖ ਸਤਸੰਗ ਦਾ ਸੁਖ ਦੇਣ ਵਾਲੇ ਹੋਣ ਤਾਂ ਉਹਨਾਂ ਦੀ ਸੋਹਬਤ ਬਹੁਤ ਸੁਖੀ ਕਰਦੀ ਹੈ, ਕਿਉਂਕਿ ਉਹ ਗੁਰਬਾਣੀ ਸਮਝਾਉਂਦੇ ਤੇ ਆਪਣੇ ਜੀਵਨ ਵਿੱਚ ਵਰਤੀ ਹੋਈ ਦਿਖਾਲਦੇ ਹਨ। ਆਪ ਗੁਰਬਾਣੀ ਦੀ ਸ਼ਰਨ ਲਿਆ ਮਨ ਸੁਖੀ ਹੁੰਦਾ ਹੈ। ਗੁਰਸਿੱਖਾਂ ਜਿਹਾ ਸੁਭਾਗ ਕੋਈ ਨਹੀਂ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੂੰ ਐਸੀ ਕੀਮਤੀ ਦਾਤ ਗੁਰਬਾਣੀ ਦੀ ਸਿਰ ਤੇ ਛਤਰ ਛਾਇਆ ਬਖਸ਼ੀ ਹੈ ਤੇ ਗੁਰਬਾਣੀ ਇਹ ਸਹਾਇਤਾ ਫਿਰ ਨਾਮ ਦਾ ਉਪਦੇਸ਼ ਤੇ ਨਾਮ ਦਾ ਉਦਮ ਬਖਸ਼ਦੀ ਹੈ, ਜਿਸ ਦੇ ਲੜ ਲੱਗਿਆਂ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਦੂਸਰੀ ਵਿਚਾਰ ਇਹ ਹੈ ਕਿ ਆਪਣਾ ਪਿਆਰਾ ਜੋ ਵਿਛੜਿਆ ਹੈ ਉਸਦਾ ਜੀਵਨ ਕੈਸਾ ਸੀ। ਇਸ ਗੱਲ ਨਾਲ ਸਾਡੇ ਪਿਆਰ ਨੂੰ ਰਸਤਾ ਮਿਲਦਾ ਹੈ ਹੋਰ ਪਿਆਰ ਕਰਨ ਦਾ, ਕਿਉਂਕਿ ਸਰੀਰ ਰਹਿਤ ਹੋ ਗਏ ਪਿਆਰੇ ਨਾਲ ਅਸਥੂਲ ਪਿਆਰ ਤਾਂ ਹੋ ਨਹੀਂ ਸਕਦਾ, ਸੂਖਮ ਪਿਆਰ ਹੀ ਕਰ ਸਕੀਦਾ ਹੈ। ਦੁਨੀਆਂ ਦੇ ਮਿੱਤਰ ਪਿਆਰੇ ਵਿਛੋੜੇ ਵੇਲੇ ਜਿਸ ਪਾਸੇ ਰੋਂ ਤਬੀਅਤ ਦਾ ਪਾ ਦਿੰਦੇ ਹਨ, ਉਹ ਆਪਣੇ ਆਪ ਨੂੰ ਜੋ ਦੁੱਖ ਪੁੱਜਦਾ ਹੈ ਉਸਦੀ ਪੀੜਾ ਵਿੱਚ ਰੱਦ ਜਾਂ ਉਸ ਪੀੜਾ ਨੂੰ ਦੂਰ ਕਰਨ ਦੇ ਉਪਰਾਲੇ ਵਿੱਚ ਬਸ ਹੋ ਜਾਂਦਾ ਹੈ। ਪਿਆਰ ਕਿਸ ਹਾਲ ਹੈ ਤੇ ਹੁਣ ਕਿਸ ਲੋੜ ਵਿੱਚ ਹੈ, ਇਸ ਪਾਸੇ ਸਿਵਾ ਗੁਰਮੁਖਤਾਈ ਦੇ ਮੰਡਲ ਦੇ ਖਿਆਲ ਘੱਟ ਪੈਂਦਾ ਹੈ। ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ, ਇਸ ਤੋਂ ਪਤਾ ਲੱਗ ਗਿਆ ਕਿ ਕੀਰਤਨ ਕਰਨਾ ਪਿਆਰੇ ਨਾਲ ਪਿਆਰ ਕਰਨਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਿਆਰ ਲਈ ਪੁਆਣੇ ਤੇ ਅਰਦਾਸੇ ਕਰਾਉਣੇ, ਇਹ ਕੁਛ ਹੈ ਜੋ ਉਸ ਪਾਰਲੇ ਚਲੇ ਗਏ ਸੱਜਣਾ ਨੂੰ ਅਪੜਦਾ ਹੈ। ਸੁਖ ਵਾਲੀ ਗੱਲ ਇਹ ਹੈ ਕਿ ਮੈਂ ਇੱਥੇ ਸੁਣਿਆ ਹੈ ਕਿ ਜਦੋਂ ਕਾਕਾ ਇੱਥੇ ਪੜਦਾ ਸੀ ਤਾਂ ਉਸ ਦਾ ਰੁੱਖ ਗੁਰੂ ਪਿਆਰ ਵੱਲ ਗੁਰਬਾਣੀ ਵੱਲ ਬਹੁਤ ਸੀ, ਅਤੇ ਉਹ ਪੜਨ ਜਾਣ ਤੋਂ ਪਹਿਲਾਂ ਪਾਠ ਕਰਕੇ ਜਾਂ ਸੁਣ ਕੇ ਜਾਇਆ ਕਰਦਾ ਸੀ। ਇਹ ਲੱਛਣ ਅੱਗੇ ਜਾ ਕੇ ਸੁਖੀ ਹੋਣ ਦੇ ਹਨ, ਐਸਿਆਂ ਲਈ ਸ਼ੋਕ ਕਰਨਾ ਵਿਹਤ ਨਹੀਂ। ਐਸਿਆਂ ਲਈ ਪਾਠ ਤੇ ਅਰਦਾਸੇ ਸੁਖਦਾਈ ਹਨ, ਜਿਨ੍ਹਾਂ ਨਾਲ ਆਪਣਾ ਮਨ ਥਾਵੇਂ ਆਉਂਦਾ ਹੈ ਤੇ ਪਾਰਲੇ ਦੇਸ਼ ਸੁਖ ਅੜਦਾ ਹੈ। ਪਿਆਰੇ ਇਸ ਪਿਆਰ ਨਾਲ ਵਧੇਰੇ ਸੁਖੀ ਹੁੰਦੇ ਹਨ ਕਿ ਇਹ ਐਸੀ ਕੋਈ ਅਮੋਲਕ ਵਸਤੂ ਹੈ। ਤੀਜੇ ਪਾਤਸ਼ਾਹ ਜੀ ਜੋ ਆਪ ਗੋਬਿੰਦ ਰੂਪ ਸਨ, ਉਹ ਕਹਿੰਦੇ ਹਨ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਓ। ਇਹ ਸੁਣ ਕੇ ਤਰਵਾਸ ਹੁੰਦਾ ਹੈ ਕਿ ਰਾਵਲ ਪਿੰਡੀ ਵੱਲ ਵਿਛੁੜਿਆ ਪਿਆਰਿਆਂ ਲਈ ਇੱਕ ਤੋਂ ਵਧੀਕ ਭੋਗ ਪਵਾਏ ਜਾਂਦੇ ਹਨ। ਇਹ ਆਸਰਾ ਬੜਾ ਉੱਤਮ ਹੈ। ਆਸ ਹੈ ਇਸ ਆਸਰੇ ਆਪ ਸੁਖੀ ਹੋ ਰਹੇ ਹੋਸੋ ਤੇ ਵਿਛੜੇ ਪਿਆਰੇ ਨੂੰ ਇਹ ਸੁਖ ਦਹ ਗੁਣਾ ਹੋ ਕੇ ਪਹੁੰਚਦਾ ਤੇ ਸੁਖਦਾਈ ਕਰ ਰਿਹਾ ਹੋਸੀ। ਮੇਰੇ ਖਿਆਲ ਵਿੱਚ ਭੋਗ ਪਾਠ ਹੋਰ ਪੁਆਣੇ ਚਾਹੀਦੇ ਹਨ। ਵਿਛੜੀਆਂ ਰੂਹਾਂ ਨੂੰ ਚਾਹੇ ਉਹ ਸੁਖ ਦੇ ਟਿਕਾਣੇ ਵੀ ਅਪੜ ਗਈਆਂ ਹੋਣ, ਇਹ ਗਜ਼ਾ ਮੈਂ ਗੁਰਬਾਣੀ ਆਧਾਰ ਹੈ ਬੜਾ ਸੁਖ ਪਹੁੰਚਾਉਂਦੀਆਂ ਹਨ। ਵਾਹਿਗੁਰੂ ਆਪ ਦਾ ਸਹਾਈ ਹੋਵੇ, ਆਪਣੇ ਪਿਆਰੇ ਵਿੱਚ ਉੱਚਾ ਕਰੇ, ਨਾਮ ਬਾਣੀ ਦਾ ਦਾਨ ਵੱਧ ਤੋਂ ਵੱਧ ਬਖਸ਼ੇ ਤੇ ਆਪਣਾ ਭਾਣਾ ਮੰਨਣ ਦਾ ਮਾਨ ਤਕੀਆ ਤੇ ਸਿਦਕ ਬਖਸ਼ੇ। ਵਿਛੜੇ ਪਿਆਰੇ ਨੂੰ ਆਪਣੀ ਮਿਹਰ ਦੀ ਛਾਵੇਂ ਟਿਕਣਾ ਬਖਸ਼ੇ। ਸਾਨੂੰ ਨਾਮ ਦੀ ਖੈਰ ਦਰੋ ਪਾਵੇ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹ ਚੀਤਾਰ। ਵੀਰ ਸਿੰਘ 8 ਅਕਤੂਬਰ 1932। ਪਵਿੱਤਰ ਆਤਮਾ ਜੀਓ, ਜੋ ਨਾਮ ਜਪੇ ਸੋ ਲਿਵ ਵਿੱਚ ਜੀਉ ਉੱਠਦਾ ਹੈ, ਜੋ ਲਿਵ ਵਿੱਚ ਜੀਉ ਪਵੇ ਸੋ ਸਤ। ਸੰਤ ਬਾਬਤ ਹੁਕਮ ਲਿਖਿਆ ਹੈ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵਹੁ ਸਾਕਤ ਬਾਪੂਰੇ, ਜੋ ਹਾਟੈ ਹਾਟ ਬਿਕਾਏ। ਸੰਤ ਦੇ ਟੁਰ ਜਾਣ ਦਾ ਦੁੱਖ ਇਹ ਜ਼ਰੂਰ ਹੋਇਆ ਕਰਦਾ ਹੈ ਕਿ ਉਹ ਬੇਵਕਤ ਟੁਰ ਜਾਂਦਾ ਹੈ ਕਈ ਵੇਰ, ਪਰ ਉਹ ਬੇਵਕਤ ਸਾਨੂੰ ਬਿਰਹਾ ਦਿੰਦਾ ਹੈ, ਉਸ ਲਈ ਉਹ ਭਲਾ ਹੈ। ਕਿਉਂਕਿ ਹੁਕਮ ਵਿੱਚ ਹੈ ਉਸ ਦੇ ਭਲੇ ਵਿੱਚ ਤੇ ਸਾਈਂ ਦੇ ਕੀਤੇ ਵਿੱਚ ਦੁਖੀ ਹੋਣੋ ਆਪ ਨੂੰ ਵਰਜਣਾ ਚਾਹੀਏ। ਆਪਣੇ ਵਾਲੇਵੇ ਵਾਲੇ ਪਿਆਰ ਅਰਥਾਤ ਮੋਹ ਵਾਲੇ ਪਿਆਰ ਵੀ ਸਾਨੂੰ ਬਿਰਹੋਂ ਦੀ ਤਪਤ ਦਿੰਦੇ ਹਨ, ਉਹ ਵੀ ਵਰਜਦੇ ਹੀ ਬਣਦੇ ਹਨ, ਉਹ ਵੀ ਵਰਜਣੇ ਹੀ ਬਣਦੇ ਹਨ। ਕਰਨਾ ਕੀ ਬਣਦਾ ਹੈ? ਆਪ ਤਿਆਰ ਹੋਣਾ, ਆਪ ਸੰਤ ਦੇ ਪੂਰਨਿਆਂ ਤੇ ਟੁਰਨਾ, ਆਪ ਨਾਮ ਜਪਣਾ, ਲਿਫ ਵਿੱਚ ਜੀਉ ਉੱਠਣਾ, ਵਿਛੜੇ ਸੰਤ ਲਈ ਬਾਣੀ ਦੇ ਪਾਠ ਕਰਵਾਣੇ ਤੇ ਕਰਨੇ ਤੇ ਅਰਦਾਸ ਕਰਨੀ, ਗੁਰੂ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਕਿ ਉਹਨਾਂ ਦੀ ਆਤਮਾ ਤੇ ਮਿਹਰ ਦੀ ਛਾਇਆ ਹੋਵੇ ਤਾਂ ਸਾਨੂੰ ਨਾਮਦਾਨ ਮਿਲੇ, ਅਸੀਂ ਜਗਤ ਜਲੰਦੇ ਤੋਂ ਉਭਰੀਏ, ਸਾਨੂੰ ਠੰਡ ਪਵੇ ਤੇ ਆਤਮ ਰਸ ਆਵੇ, ਸਾਨੂੰ ਸਾਈਂ ਮਿੱਠਾ ਲੱਗੇ। ਜੇ ਅਸੀਂ ਚੰਗੇ ਹੋਵੀਏ ਤਾਂ ਸਾਡੇ ਪਿਆਰੇ ਜੋ ਅੱਗੇ ਟੁੱਟ ਜਾਂਦੇ ਹਨ ਠੰਡੇ ਹੁੰਦੇ ਹਨ। ਇਸ ਕਰਕੇ ਸਾਨੂੰ ਵਾਹਿਗੁਰੂ ਤੋਂ ਭੁੱਲਿਆਂ ਹਾਰ ਹਾਵਾ ਨਹੀਂ ਕਰਨਾ ਬਣਦਾ। ਵੈਰਾਗ ਉਪਜੇ, ਵਿਛੜੇ ਪਿਆਰੇ ਦੇ ਵਿਯੋਗ ਵਿੱਚ ਮਨ ਨਰਮ ਹੋ ਕੇ ਵਹਿ ਤੁਰੇ ਤਾਂ ਉਸ ਆਪ ਦਰਵਣ ਵਾਲੀਆਂ ਛੀਨਾਂ ਨੂੰ ਕਿਸੇ ਖੁਸ਼ਕ ਗਿਆਨ ਨਾਲ ਦੂਰ ਨਹੀਂ ਕਰਨਾ। ਉਸ ਵੇਲੇ ਉਹ ਨਰਮੀ, ਉਹ ਪੰਗਰ, ਉਹ ਵੈਰਾਗ, ਉਹ ਦਰਵਣਤਾ ਵਾਹਿਗੁਰੂ ਦੇ ਪਿਆਰ ਵਿੱਚ ਪਲਟ ਲੈਣੀ। ਖਿਆਲ ਕਰਨਾ ਕਿ ਵਾਹਿਗੁਰੂ ਸਾਡੇ ਪਿਆਰ ਦਾ ਨਿਸ਼ਾਨਾ, ਸਾਡਾ ਅਸਲੀ ਪ੍ਰੀਤਮ ਹੈ। ਅਸੀਂ ਉਸ ਤੋਂ ਵਿਛੜ ਰਹੇ ਹਾਂ, ਸਾਨੂੰ ਉਹ ਕਿਵੇਂ ਮਿਲੇ? ਇਹ ਸੋਚ ਨੂੰ ਪਲਟਾ ਦਿੰਦੇ ਹੋਏ ਅਸੀਂ ਅਰਦਾਸ ਵਿੱਚ ਚਲੇ ਜਾਈਏ, ਵਾਹਿਗੁਰੂ ਜੀ ਨੂੰ ਅਰਜ਼ੋਈ ਕਰੀਏ, ਸਾਨੂੰ ਮਿਲੋ, ਚਰਨੀ ਲਾਵੋ, ਨਾਮ ਦਾਨ ਬਖਸ਼ੋ, ਤੇ ਡਾਢੇ ਪਿਆਰ ਵਿੱਚ ਗਾਵੀਏ, ਹੇ ਅਚੁੱਤ, ਹੇ ਪਾਰ ਬ੍ਰਹਮ, ਅਵਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣੀ ਨਿਧਾਨ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨੀਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਏ ਪਰੋਏ, ਹਾਂ ਨਾਨਕ ਦੀਜੈ ਨਾਮ ਦਾਨ, ਰਾਖੋ ਹੀਏ ਪਰੋਏ। ਦੂਜੀ ਗੱਲ ਕਰਨ ਵਾਲੀ ਇਹ ਹੈ ਕਿ ਆਪ ਦੀ ਸੰਤ ਮਾਤਾ ਵਾਹਿਗੁਰੂ ਜੀ ਦਾ ਨਾਮ ਸਿਮਰਦੀ, ਰਸ ਮਾਣਦੀ, ਸਹਿ ਸੁਭਾ ਜਗਤ ਦਾ ਭਲਾ ਕਰਦੀ ਸੀ, ਅਨੇਕ ਦੁਖੀਆਂ ਨੂੰ, ਸੁਫੇਦ ਪੋਸ਼ ਲੋੜਵੰਦਾਂ ਨੂੰ ਉਹ ਗੁਪਤ ਮਦਦ ਦਿੱਤਾ ਕਰਦੀ ਸੀ ਤੇ ਦੇ ਕੇ ਜਾਣਿਆ ਨਹੀਂ ਸੀ ਕਰਦੀ। ਸੋ ਤੁਸੀਂ ਵੀ ਇਹ ਗੁਣ ਧਾਰਨ ਕਰੋ, ਉਹਨਾਂ ਦੇ ਵਿਛੋੜੇ ਤੇ ਵੈਰਾਗ ਤੋਂ ਇਹ ਸੁਮਤ ਲਵੋ ਕਿ ਆਪਣੇ ਜੀਵਨ ਨੂੰ ਉਹਨਾਂ ਦੇ ਨਕਸ਼ੇ ਪਰ ਢਾਲੋ, ਬਾਣੀ ਨਾਲ ਪਿਆਰ ਅੱਗੇ ਨਾਲੋਂ ਵਧੇ। ਪਹਿਲਾ ਕੰਮ ਇਹ ਹੈ, ਨਾਮ ਨਾਲ ਸ਼ੋਕ ਵਧੇ, ਨਾਮ ਸਿਮਰਨ ਤੇ ਸਿਮਰਨ ਲਿਵ ਦੀ ਸ਼ਕਲ ਪਕੜੇ। ਦੂਜਾ ਕੰਮ ਇਹ ਹੈ, ਜਿਨ੍ਹਾਂ ਲੋੜਵੰਦਾਂ ਨੂੰ ਸੰਤ ਮਾਤਾ ਦੇ ਹੱਥੋਂ ਸਹਾਇਤਾ ਪਹੁੰਚਦੀ ਸੀ ਹੁਣ ਆਪ ਤੋਂ ਪਹੁੰਚੇ। ਤੀਜਾ ਕੰਮ ਇਹ ਹੈ, ਧਨ ਦਾ ਇਹ ਵਰਤਾਓ ਤਾਂ ਆਪਣਾ ਸੁਖ ਹੈ, ਪਰ ਬਹੁਤੀ ਵਾਲੇ ਦੇ ਸਿਰ ਦੁੱਖ ਹਰਨ ਦੀ, ਦੁਖੀਆਂ ਦੇ ਦੁੱਖ ਦੂਰ ਕਰਨ ਦੀ ਇੱਕ ਤਰ੍ਹਾਂ ਇਖਲਾਕੀ ਜ਼ਿੰਮੇਵਾਰੀ ਹੁੰਦੀ। ਉਧਰ ਧਨ ਦਾ ਸਫਲ ਵਰਤਾਓ ਹੋਣਾ ਚਾਹੀਏ, ਦਾਨ ਕਰਨਾ ਬੜਾ ਕਠਿਨ ਕੰਮ ਹੈ। ਅਕਸਰ ਅਸੀਂ ਆਪਣੀ ਹੋਂ ਨੂੰ ਪੱਠੇ ਪਾਉਣ ਵਾਸਤੇ ਦਾਨ ਕਰਦੇ ਹਾਂ, ਜਗਤ ਨੂੰ ਲਾਭ ਘੱਟ ਹੁੰਦਾ ਹੈ, ਕਈ ਵੇਰ ਕੁਝ ਹੋਂ ਵੱਧ ਜਾਂਦੀ ਹੈ ਤੇ ਵਰਤਾਓ ਵਿੱਚ ਹੈਕੜ ਆ ਜਾਂਦਾ ਹੈ। ਦਾਨ ਇਸ ਵਾਸਤੇ ਦੇਣਾ ਚਾਹੀਏ ਕਿ ਜਗਤ ਵਿੱਚ ਪਦਾਰਥ ਦੀ ਵੰਡ ਇੱਕ ਸਾਰ ਨਹੀਂ ਹੈ, ਜਿਨ੍ਹਾਂ ਨੂੰ ਸਾਈਂ ਨੇ ਦਿੱਤਾ ਹੈ ਉਹ ਅੱਗੋ ਦੇ ਕੇ ਸੁਖ ਮਨਾਉਣ। ਉਹ ਜੋ ਬਹੁਤੇ ਵਿਰਸੇਦਾਰ ਬਣੇ ਹਨ ਤਾਂ ਉਹ ਬਹੁਤੇ ਦਾਨੀ ਹੋਣ, ਉਹ ਬਹੁਤੇ ਦਾਨੀ ਹੋਣ। ਧਨ ਦਾ ਮਤਲਬ ਸੁਖ ਹੈ, ਸੋ ਇਸ ਜਗਤ ਵਿੱਚ ਦੁੱਖ ਬਹੁਤ ਹੈ, ਉਸ ਵਿੱਚ ਦੁਖੀਆਂ ਦੇ ਦੁੱਖ ਹਰਨ ਵਿੱਚ ਧਨ ਦਾ ਖਰਚ ਹੋਣਾ, ਧਨ ਦੇ ਪ੍ਰਯੋਜਨ ਦੇ ਸਿਰੇ ਚੜ੍ਹਨਾ ਹੈ ਤੇ ਇਹ ਹੀ ਧਨ ਦੀ ਸਫਲਤਾ ਹੈ। ਪਰ ਧਨ ਐਉਂ ਨਾ ਦੇਵੋ ਕਿ ਮੈਂ ਦਾਤਾ ਹਾਂ, ਐਉਂ ਦੇਵੇ ਕਿ ਮੈਂ ਸਾਈਂ ਦੇ ਦਰ ਦਾ ਮੰਗਤਾ ਹਾਂ, ਮੈਨੂੰ ਉਥੋਂ ਖੈਰ ਪੈਂਦੀ ਹੈ, ਮੇਰੇ ਪਾਸ ਮੇਰੀਆਂ ਲੋੜਾਂ ਤੋਂ ਵੱਧ ਹੈ, ਸੋ ਮੈਂ ਇਸ ਨੂੰ ਸਫਲ ਕਰਾਂ। ਦੂਸਰੇ ਦੇਣਾ ਆਪਣੇ ਆਪ ਨੂੰ ਦੇਣਾ ਹੈ, ਕਿਉਂਕਿ ਉਹ ਜੋਤ ਦੂਸਰੇ ਵਿੱਚ ਜੋ ਆਪਣੇ ਵਿੱਚ ਹੈ, ਜਦ ਜੋਤ ਦੀ ਏਕਤਾ ਹੈ ਤਾਂ ਸਰੀਰ ਦੀ ਤੇ ਹਉਂ ਦੀ ਜੋ ਦੂਰੀ ਹੈ ਇਹ ਭੁਲੇਵਾ, ਇਸ ਭੁਲੇਵੇ ਨੂੰ ਦੂਰ ਕਰੀਏ। ਤਾਂ ਦੂਏ ਨੂੰ ਦੇਣਾ ਆਪਣੇ ਆਪ ਨੂੰ ਦੇਣਾ ਹੈ, ਦੁਖੀਏ ਦਾ ਦੁੱਖ ਹਰਨਾ ਆਪਣਾ ਦੁੱਖ ਹਰਨਾ ਹੈ। ਫਿਰ ਉਹ ਜੋਤ ਜੋ ਮੇਰੇ ਤੇ ਦੂਏ ਵਿੱਚ ਹੈ ਸਾਈਂ ਦੀ ਹੈ, ਤਾਂ ਸਭ ਵਿੱਚ ਜੋਤ ਉਸਦੀ ਹੈ। ਇਸ ਤੋਂ ਇਉਂ ਸਮਝੇ ਕਿ ਮੇਰਾ ਦੂਏ ਨੂੰ ਦੇਣਾ ਉਸੇ ਜੋਤੀ ਸਰੂਪ ਅੱਗੇ ਭੇਟਾ ਹੈ। ਇੱਥੇ ਇੱਕ ਵਿਚਾਰ ਹੋਰ ਇਹ ਹੈ ਕਿ ਦੁਖੀਆਂ ਦੀ ਸਹਾਇਤਾ ਕਰ ਦੇਵੇ, ਉਹਨਾਂ ਨੂੰ ਪਿਆਰ ਦਾਨ ਕਰੇ, ਪਰ ਆਪਣੇ ਅੰਦਰਲੇ ਨੂੰ ਸਾਈਂ ਨਾਲ ਰਗੜ ਵਿੱਚ ਲਿਆਵੇ, ਮੇਲ ਵਿੱਚ ਲਿਆਵੇ, ਅਰਥਾਤ ਸਾਡਾ ਮਨ ਵਾਹਿਗੁਰੂ ਜੀ ਦੇ ਮਨ ਨਾਲ ਇਨ ਰੈਪੋ ਵਿਦ ਆਵੇ। ਦੁਖੀਆਂ ਦੇ ਮਨ ਦੀ ਹੀਨੀ ਦਸ਼ਾ ਦੇ ਇਨ ਰੈਪੋ ਵਿਦ ਨਾ ਆਵੇ, ਕਿਉਂਕਿ ਅਸਾਂ ਦਾਨ ਕਰਨ ਨਾਲ ਵੀ ਆਪਣੇ ਮਨ ਨੂੰ ਦ੍ਰਿਸ਼ਟਾ ਪੱਖ ਸਬਜੈਕਟਿਵਿਟੀ ਵਿੱਚ ਲਿਜਾ ਕੇ ਲਾਭ ਪਹੁੰਚਾਉਣਾ ਹੈ। ਉਸਦੀ ਤਰਤੀਬ ਇਹੋ ਹੈ ਕਿ ਜੋ ਦੇਵੇ ਸੋ ਸਾਈ ਨੂੰ ਅਰਪਣ ਕਰੋ। ਜਿਸ ਤਰ੍ਹਾਂ ਠਾਕਰਾਂ ਦੇ ਪੂਜਕ ਮੋਹਨ ਭੋਗ ਠਾਕਰਾਂ ਅੱਗੇ ਰੱਖਦੇ ਹਨ, ਤੀਵੇਂ ਜੋ ਦਾਨ ਕਰੋ ਆਪਣੇ ਮਨ ਵਿੱਚ ਅਰਦਾਸ ਕਰਕੇ ਸਾਈ ਦੇ ਚਰਨਾਂ ਵਿੱਚ ਰੱਖੇ। ਫਿਰ ਸਾਵਧਾਨ ਹੋ ਕੇ ਜਿੱਥੇ ਦੇਣਾ ਹੈ ਦੇਵੇ, ਦੇ ਕੇ ਫਿਰ ਖਿਆਲ ਕਰੋ ਕਿ ਮੈਂ ਦੇਣ ਹਾਰ ਨਹੀਂ, ਕੋਈ ਲੈਣ ਹਾਰ ਨਹੀਂ, ਮੈਨੂੰ ਸਾਈ ਨੇ ਦਿੱਤਾ ਸੀ, ਮੈਂ ਉਸਦੇ ਚਰਨਾਂ ਵਿੱਚ ਤਰ ਕੇ ਕਿਸੇ ਨੂੰ ਦੇ ਦਿੱਤਾ ਹੈ। ਇਹ ਦੇਣ ਨਹੀਂ ਜੀਵਨ ਦੀ ਸਫਲਤਾ ਹੈ। ਮੈਂ ਕਿੱਥੇ ਦੇਣ ਜੋਗਾ ਹਾਂ, ਤੁਕ ਪੜੋ, ਤੇਰੋ ਦੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਡੋਲਾਰੇ। ਫੇਰ ਪੜੋ ਕਬੀਰ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ, ਐਂ ਤਨ ਤੇ ਐਂ ਹੀ ਤਨ ਤੇ ਐਂ ਹੀ ਮਨ, ਅਰਸ਼ਾਂ ਦੇ ਮਾਲਕ ਵਾਹਿਗੁਰੂ ਦਾ ਸਮਝੇ। ਦੁਖੀਆਂ ਨੂੰ ਦੇਣ ਵਾਲੇ ਤਨ ਨਾਮ ਜਪਦਿਆਂ ਵਾਹਿਗੁਰੂ ਦੀ ਲਿਵ ਵਿੱਚ ਆਪਾ ਸਮਰਪਣ ਕਰਨ ਵੇਲੇ ਆਪਣਾ ਆਪਾ, ਇਉਂ ਜੇ ਆਪਣੇ ਅੰਦਰ ਪ੍ਰਬੁੱਧ ਹੋ ਕੇ ਦਾਨ ਕਰੇਗਾ ਤਾਂ ਦਾਨ ਨਾਲ ਆਪਣਾ ਆਪ ਉੱਚਾ ਹੋ ਕੇ ਦ੍ਰਿਸ਼ਟਾ ਪਦ ਵਿੱਚ ਆਵੇਗਾ, ਤੇ ਨਾਲ ਜੋ ਨਾਮ ਜਪ ਰਿਹਾ ਹੈ ਉਸਦੀ ਸਹਾਇਤਾ ਨਾਲ ਸਾਈ ਨਾਲ ਮਿਲਿਆ ਰਹੇਗਾ। ਸੋ ਨਿੱਕੀਆਂ ਸੋਚਾਂ ਛੋੜ ਦਿਓ। ਵਾਹਿਗੁਰੂ ਜੀ ਤੋਂ ਭੁੱਲੇ ਹੋਏ ਜਾਂ ਅਵੇਸਲੇ ਹੋਏ ਲੋਕਾਂ ਵਾਂਗੂ ਹਾਵੇ ਤੇ ਹਾਹੂ ਕੇ ਵਿੱਚ ਨਾ ਜਾਓ। ਬੇਸ਼ੱਕ ਵਿਗੋਚੇ ਆਏ ਹਨ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਵਧੀਆਂ ਹਨ, ਪਰ ਸਾਈ ਤਾਰਨਹਾਰ ਸਿਰ ਤੇ ਹੈ, ਸਹਾਈ ਹੈ। ਉਧਰ ਮਾਤਾ ਦਾ ਫਿਕਰ ਨਾ ਕਰੋ, ਮਾਤਾ ਨਹੀਂ ਮਰੀ, ਉਹ ਜੀਵੰਦਿਆਂ ਦੇ ਦੇਸ਼ ਗਈ ਹੈ। ਜੇ ਉਸਨੂੰ ਖੁਸ਼ ਕਰਨਾ ਹੈ ਤਾਂ ਆਪਾ ਸਵਾਰੋ, ਉੱਚਾ ਕਰੋ। ਨਾ ਸੋਚੋ ਕਿ ਵਕਤ ਨਹੀਂ ਸੀ, ਫਲਾਣੀ ਗੱਲ ਕਰਨੀ ਸੀ, ਫਲਾਣਾ ਵਿਗੋਚਾ ਆ ਗਿਆ ਹੈ। ਹਾਂ, ਇਹ ਸੋਚਾਂ ਆਉਣਗੀਆਂ, ਪਰ ਇਹਨਾਂ ਨੂੰ ਹਟਾਓ ਤੇ ਇਸ ਸੋਚ ਵਿੱਚ ਜਾਓ ਕਿ ਸੰਤ ਮਾਂ ਉੱਚੇ ਸਤਸੰਗ ਮੰਡਲ ਵਿੱਚ ਹੈ। ਮੈਂ ਜਦੋਂ ਸੰਸਾਰ ਯਾਤਰਾ ਪੂਰੀ ਕਰਕੇ ਜਾਵਾਂ ਮੈਂ ਵੀ ਉੱਥੇ ਜਾਵਾਂ। ਇਸ ਲਈ ਮੈਂ ਆਪਣੀ ਰਾਣੀ ਅੰਮਾ, ਰਾਜ ਬਹਾਲੀ ਅੰਮਾ, ਸੋਹਣੀ ਅੰਮਾ ਵਰਗੇ ਸੋਹਣੇ ਅਮਲ ਕਰਾਂ। ਮਾਂ ਨੂੰ ਸੁੱਖ ਸਮਝ ਕੇ, ਉੱਚੀ ਸਮਝ ਕੇ ਹਾਵਾ ਨਾ ਕਰੋ ਤੇ ਇਸ ਦੀ ਥਾਵੇਂ ਆਪਾ ਉੱਚਾ ਕਰੋ। ਨਾਮ ਵਿੱਚ ਲੱਗੇ ਰਹੋ, ਬਾਣੀ ਦਾ ਲੜ ਫੜੀ ਰੱਖੋ। ਨਾਮੀ ਸਤਸੰਗ ਮਿਲੇ ਤਾਂ ਲਾਭ ਉਠਾਓ, ਦਾਨ ਨੂੰ ਚਿਤ ਕਰੇ ਤਾਂ ਧਨ ਨੂੰ ਸਫਲ ਕਰੋ। ਐਂ ਸਹਿਜ ਸੁਭਾਅ ਜਿਵੇਂ ਖਿੜਿਆ ਗੁਲਾਬ, ਸਹਿਜ ਸੁਭਾਅ ਖੁਸ਼ਬੂ ਦਾਨ ਕਰਦਾ ਹੈ, ਖੁਸ਼ਬੂ ਦਾਨ ਕਰਦਾ ਗੁਲਾਬ ਜਤਲਾਉਂਦਾ ਨਹੀਂ, ਕਿਸੇ ਤੇ ਅਹਿਸਾਨ ਨਹੀਂ ਕਰਦਾ, ਆਪ ਆਕੜਦਾ ਨਹੀਂ। ਆਪਣੇ ਹੁਸਨ ਵਿੱਚ, ਆਪਣੇ ਖੇੜੇ ਵਿੱਚ, ਆਪਣੇ ਰੰਗ ਵਿੱਚ, ਆਪਣੀ ਕੋਮਲਤਾ ਵਿੱਚ ਖੁਸ਼ਬੂ ਦੇ ਰਿਹਾ ਹੈ ਤੇ ਆਪੇ ਵਿੱਚ ਮਗਨ ਖੜਾ ਹੈ। ਇਉਂ ਸਤਿਗੁਰੂ ਦੀ ਮਿਹਰ ਨਾਲ ਆਪਾ ਜੀਣੋ, ਆਪਾ ਸਵਾਰੋ, ਆਪਾ ਉੱਚਾ ਕਰੋ, ਆਪਾ ਸਾਈ ਸ਼ਰਨ ਵਿੱਚ ਮਿਲ ਲਓ। ਮਾਤਾ ਜੀ ਦਾ, ਸੰਤ ਮਾਤਾ ਦਾ ਸਤਸੰਗ ਮੰਡਲ ਵਾਲੀ ਮਾਤਾ ਦਾ ਵਿਯੋਗ, ਇਉਂ ਤੁਸਾਡਾ ਅੱਗਾ ਸਵਾਰਨ ਹਾਰ ਹੋ ਜਾਵੇ। ਵਾਹਿਗੁਰੂ ਮਿਹਰ ਕਰੇ ਕਿ ਤੁਸੀਂ ਇਸ ਪਹਿਲੂ ਵਿੱਚ ਸੁਖ ਮਾਣੋ। ਫਕੀਰਾਂ ਵੱਲੋਂ ਇਹੋ ਅਰਦਾਸ ਹੈ, ਤੈਨੂੰ ਰੱਬ ਨਾ ਭੁੱਲੇ ਦੁਆ। ਫਕੀਰਾਂ ਦੀ ਇਹਾ ਗੁਰਾ, ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਵੀਰ ਸਿੰਘ।